आओ मन बिरथियां एकागर करिए। जगत गुरु श्री गुरु नानक पातशाह दे पवित्र चरणा विच अपना ध्यान जोड़दिया रसना नू पवित्र करदिया आखो जी सतनाम श्री
वाहे गुरु साहिब जी।
सतनाम श्री
वाहे गुरु साहिब। एक दिवस बैठे जग साई।
भाई बाला जी गुरु अंगद देव साहब जी नू कथा सुना रहे ने, कहिंदे हे गुरु अंगद साहब जी, एक दिन दा बचन है कि जगत गुरु श्री गुरु नानक देव साहब जी महाराज एक जगह ते बैठे सन।
श्री अंगद मैं गिरा अलाई।
उन्हां नू बैठिया वेख के मैं उन्हां दे चरणा च बेनती कीती। भाई बाला जी कहिंदे महाराज जी एकांत विच बैठे सन, ता बैठिया वेख के समा वेख के मैं उन्हां नू बेनती कीती।
राम चंद श्री प्रभ अवतारा।
मैं बेनती कीती महाराज त्रेते युग दे अवतार भगवान राम चंद्र जी होए है। त्रेता तै माण्यो राम रघुवंश कहायो, द्वापर कृष्ण मुरार कंस कृतार्थ कियो, उगर सैन को राज अपै भगत है जनती। सतयुग तै माण्यो छल्यो बल बावन पायो। ए पट्टां दे सवैयां विच भी पातशाह ने बचन कहे ने, कहण लगे जी त्रेते दे युग विच त्रेते दे जेड़े मालक सन ओ भगवान राम चंद्र जी सन।
दैतन को कुल जाहे संगारा।
उन्हां ने रावण दे समेत जिन्नी दैंतां दी कुल सी उन्हां दानवां ते दैंतां दी कुल दा संघार कीता। दानव जेड़े सन दैंत उन्हां दानवां ते दैंतां दा संघार कीता।
लंका हुती उदद के माही।
लंका जेड़ी सी ओ समुंदर दे विच सी जिथे रावण राज करदा सी, ते आले दुआले समुंदर सी विच लंका सी।
मार्ग जान तहां को नाही।
उस लंका तक जान लई सीधा रस्ता नहीं सी, क्योंकि समुंदर दे विच सी तो उदे तक पहुंचन वास्ते कोई रस्ता कोई मार्ग नहीं सी।
गिरत राय तह सेत बंधावा।
सुनया है कि श्री रामचंद्र जी ने लंका तक जान वास्ते उथे पत्थर तारे सन पानी उते, और पत्थरां दा पुल बन्या सी लंका तक।
सब कप कटक पार सो लंगावा।
और उस ओदे उत्तों सारी कप कप नाम हुंदा बांदर दा, जेड़ी बांदरां दी सैना सी ओनू अपने नाल लैके पार लंघा के लैके गए।
है अवलोकन लाल समोही।
महाराज जी ओ जेड़ी लंका कही जांदी है जिथे उस तक जाण लई पुल बन्या सी, आप जी ने बहुत थावां सानू विखाईयां ने, मेरे मन च इच्छा भी ओ भी जगह वेख लईए जिदे बारे इतना सुनिया के लंका है। फिर उस लंका तक जाण लई जिथो पुल बन्या सी ओ जगह दे निशान चिन्ह दसे जांदे ने भी हैण। महाराज जी आप जी कृपा करके हुण ओदे भी दर्शन करा दियो।
कृपा धार दिख राव हो ओही।
महाराज जी ओ जगह भी आप जी कृपा धार के विखा दियो।
सुन के बोले परम कृपाला।
जदों भाई बाला जी ने इस तरह बेनती कीती, सुन के परम कृपालू दयालु सतगुरु जी बोले,
तुमरा कहियो करो हो बाला।
महाराज जी कहिंदे भाई बाला जी जे तुहाडा ए फुरना ते जरूर पूरा करांगे। जे तुहाडे मन च संकल्प आया कि तुसी लंका वेखनी है और ओदे उत्ते जिहड़ा पुल बन्या सी किवें बन्या सी ओ सारी जगह वेखना चाहुंदे हो, ता असी तुहानू सारा स्थान जरूर विखावांगे।
विदा भए तिन ते बरियाई।
सतगुरु जी राजे लाजवर्द नू किरतार्थ करके हबश वलैत देश तो विदा होके चल पए।
तत छिन गमन कीन गत दाई।
तत छिन उसे वक्त महाराज सच्चे पातशाह जी कहिंदे अख दे फोर मात्र दे समें च कितना पेंडा तय कर गए।
तूरन पहुंचे सागर तीरं।
समुंदर दे कंडे ते समुंदर दे किनारे ते आ पहुंचे ने जिथों भगवान राम चंद्र जी ने पुल बन्या सी, उस जगह ते आ पहुंचे हन।
बैठ गए तह गुनी गहीरं।
गुणा दे गहीर बालक समुंदर दे कंडे ते जाके धन गुरु नानक साहब जी सज के बैठ गए
जह रघबीर सेत बंधवायो
जिथे भगवान रामचंद्र जी ने पुल बन्या सी सेत नाम हुंदा पुल दा पुल बन्या सी
एक लिंग शिव तहां सुहायो
उथे जदों सतगुरु जी पुजे ते एक शिवलिंग उथे स्थापित सी एक शिवलिंग दी उथे वाहिगुरु स्थापना कीती हुई सी
तेह बिलोक बोलियो मरदाना
जदों शिवलिंग वेख्या वेख के भाई साहब भाई मरदाना जी बोले
किस प्रकार शिवलिंग अस्थाना
कह लगे महाराज जी ए जगह ता भगवान रामचंद्र जी दी है भी उन्हां ने इथे पुल बन्या सी इथे शिवलिंग दा स्थापन करन दा की मतलब है जे जगह भगवान रामचंद्र जी दी है ते फिर उन्हां दीआं यादगारां होणीआं चाहीदीआं इथे शिवलिंग स्थापित है एदा की कारण है
केहे नहि एहे स्थापन कीनो
क्योंकि ए शिवलिंग कितों दूरों लिया के इथे स्थापित कीता है ते किसे ना किसे ने तां कीता होवेगा महाराज ए शिवलिंग इस जगह ते किसने लिया के स्थापित कीता किसने लिया के रखिया है
महा महात्म पूजन दीनो
और एदी पूजा हुई जापदी है इथे पूजा कीती होनी है ताई इथे रखिया भाई मरदाना जी कहंदे महाराज शिवलिंग इथे स्थापित कीता एदा मतलब एदी पूजा हुई होवेगी
सर्ब सुनावहु मुझे प्रसंगा
महाराज आप दी कृपा करके सारा प्रसंग सानू दसो सुनाओ
भूत भविख लख हो सरबंगा
महाराज तुसी भूत काल वर्तमान काल ते आउण वाले समय तिन्ना कालां दे ज्ञाता हो पिछे की होया है ओ तुसी जानदे हो महाराज इथे की होया है इथे शिवलिंग किवें स्थापित होया है इथे किवें दी पूजा अर्चना हुई है जा इथे पुल किवें बन्या गया है महाराज तुसी जानी जानो भूतकाल दे भी ज्ञाता हो कृपा करके सानू भी दसो
दोहरा श्री नानक बोले बचन सुन मरदाने गाथ
भाई मरदाना जी दे बचन सुन के धन गुरु नानक साहब जी बोले कहंदे मरदाना जी सुनो
राम चंद्र आए इहां बंदर दल के साथ
के जदों भगवान राम चंद्र जी इस जगह ते आए सी बांदरां दी सेना लेके पूरी वानर सेना उना दे नाल सी उना वास्ते ही पुल बन्या सी और वो पुल बन के दूर तक गए सन लंका तक गए सन हमला करन वास्ते इस जगह ते पहला वो पुजे सन
चौपाई उदद बिलोकत हृदय बिचारा
जदो इथे आए ते अगे समुंदर सी समुंदर दा गहरा पानी है दूर तक समुंदर दा फैलाओ वेख्या
इसके जावे के बिद पारा
वेख्या के जड़ी सारी बानर सेना है एनू सारी सेना नू समुंदर दे बिचों किवें लैके जाइए लंका तक ए विचार चली के बानर सेना जिन्नी जाएगी वह किवें जाएगी नाल ए सारियां फौजां किवें जाणगियां समुंदर दे विचों
सब मिल कयो बंधावो सेता
उस वेले उन्हां सारियां ने सुग्रीव आदक जिन्ने सन उन्हां ने आखिया भगवान जी हुण तां इको तरीका है कि तुसी इस सागर ते पुल बन्नो पुल दे उत्तों दी फेरे सारे लंघ के जाणगे
मान लीन अस रघुकुल केता
रघुकुल केत भगवान रामचंद्र जी ने ए बेनती उन्हां सारिआं दी स्वीकार कर ली प्रवान कर ली
प्रथमे शिव की पूजा कीनी
उन्हां ने पहला शिव जी भगवान दी पूजा कीती रामचंद्र जी ने इत्थे शिवलिंग उन्हां ने स्थापित कीता और एदी पूजा भगवान रामचंद्र जी ने बह के कीती
पुल बांधन पुन आयस दीनी
और भगवान शिव जी दी वंदना करके पूजा अर्चना करन तो बाद फिर इथे पुल बनन दी आग्या कीती भी हुण तुसी इथे पुल बनो
काज करन ते जौन अगारे
काम करन दे विच जेड़े भी अगे लगे
गुर पूजै होए पुरख सुखारे
कहिंदे जदों ए मर्यादा है रामचंद्र जी ने वड्डा कार्ज करना सी पुल बनना सी उहदे वास्ते उन्होंने अपने गुरु भगवान शिव जी की आराधना की महाकवि जी भाई बाला जी दे मुखो ये बचन करा रहे ने गुरु नानक साहब ने कहे ने ਸਾਹਿਬ ਜੀ ਫਰਮਾਉਂਦੇ ਆ ਕਿ ਜਦੋਂ ਕੋਈ ਸਿੱਖ ਵੀ ਕਾਰਜ ਕਰਦਾ ਹੈ ਤੇ ਪ੍ਰਥਮ ਕਾਰਜ ਕਰਨ ਤੋਂ ਪਹਿਲਾਂ ਆਪਣੇ ਗੁਰੂ ਦੀ ਪੂਜਾ ਕਰਦਾ, ਗੁਰੂ ਦੀ ਸੇਵਾ ਕਰਦਾ। ਪਹਿਲਾਂ ਗੁਰੂ ਦੀ ਪੂਜਾ ਕਰਨੀ, ਗੁਰੂ ਚਰਨਾਂ ਚ ਅਰਦਾਸ ਕਰਨੀ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਇਹ ਮਰਿਆਦਾ ਹੈ। ਤੋ ਇਹ ਮਰਿਆਦਾ ਪੁਰਾਤਨ ਚੱਲਦੀ ਆ ਰਹੀ। ਸ੍ਰੀ ਰਾਮ ਚੰਦਰ ਜੀ ਨੇ ਵੀ ਪੁਲ ਬੰਨਣਾ ਸੀ, ਉਹਨਾਂ ਦੇ ਗੁਰੂ ਸਨ ਭਗਵਾਨ ਸ਼ਿਵ ਜੀ, ਉਹਨਾਂ ਦੀ ਉਹਨਾਂ ਨੇ ਪੂਜਾ ਕੀਤੀ ਤੇ ਪੁਲ ਬੰਨਣ ਦੀ ਆਗਿਆ ਦਿੱਤੀ।
ਤਬ ਕੋ ਇਹ ਸ਼ਿਵਲਿੰਗ ਸੁਹਾਵਾ,
ਮਰਦਾਨਿਆ ਉਦੋਂ ਦਾ ਇਹ ਸ਼ਿਵਲਿੰਗ ਇੱਥੇ ਪਿਆ ਦੱਸਿਆ ਜਾਂਦਾ। ਇਹ ਹਿੰਦੂ ਧਰਮ ਦੇ ਲੋਕ ਜਿਹੜੇ ਸਨਾਤਨੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ, ਉਹ ਇਹ ਦੱਸਦੇ ਹਨ ਕਿ ਇਹ ਸ਼ਿਵਲਿੰਗ ਉਸ ਵੇਲੇ ਦਾ ਇੱਥੇ ਪਿਆ ਹੋਇਆ।
ਰਗ ਬਰਕੀਨ ਸਥਾਪਨ ਭਾਵਾ,
ਔਰ ਸ਼੍ਰੀ ਰਾਮ ਚੰਦਰ ਜੀ ਨੇ ਆਪ ਇਸ ਸ਼ਿਵਲਿੰਗ ਨੂੰ ਇੱਥੇ ਸਥਾਪਿਤ ਕੀਤਾ।
ਵਾਹਨ ਪਰ ਲਿਖ ਕਰ ਨਿਜ ਨਾਮੂ,
ਮੁੜ ਕੇ ਉਹਨਾਂ ਪੱਥਰਾਂ ਦੇ ਉੱਤੇ ਆਪਣਾ ਨਾਮ ਲਿਖਿਆ, ਆਪਣੇ ਨਾਮ ਆਪਣੇ ਨਾਲੋਂ ਆਪਣੇ ਨਾਮ ਦੀ ਮਹਿਮਾ ਵੱਧ ਦੱਸੀ। ਉਹਨਾਂ ਪੱਥਰਾਂ ਦੇ ਉੱਤੇ ਆਪਣਾ ਨਾਮ ਲਿਖਾ ਕੇ,
ਸੇਤ ਬਾਂਧ ਲੀਨੋ ਅਭਿਰਾਮੂ,
ਉਹ ਪੱਥਰ ਪਾਣੀ ਦੇ ਉੱਤੇ ਤਾਰੇ ਔਰ ਸੇਤ ਬੰਨ ਦਿੱਤਾ, ਪੁਲ ਬੰਨ ਦਿੱਤਾ ਬੜਾ ਵਿਸ਼ਾਲ।
ਮਰਦਾਨਾ ਕਹਿ ਪਾ ਸੰਦੇਹੂ,
ਭਾਈ ਮਰਦਾਨਾ ਜੀ ਸੁਣ ਕੇ ਕਹਿਣ ਲੱਗੇ, ਮਹਾਰਾਜ ਮੇਰੇ ਮਨ ਚ ਸੰਦੇਹ ਹੁੰਦਾ,
ਕਿਉ ਰਗਬੀਰ ਕੀਨ ਕ੍ਰਿਤ ਏਹੂ।
ਸ਼੍ਰੀ ਰਾਮ ਚੰਦਰ ਜੀ ਨੇ ਕੰਮ ਕਿਉ ਕੀਤਾ, ਉਹਨਾਂ ਨੇ ਰਾਮ ਨਾਮ ਲਿਖ ਕੇ ਪੱਥਰ ਕਿਉ ਤਾਰੇ।
ਸਰਬ ਭਾਂਤ ਸਮਰੱਥ ਗੋਸਾਈ,
ਉਹ ਤਾਂ ਤੇਤੇ ਯੁੱਗ ਦੇ ਮਾਲਕ ਸੀ, ਭਗਵਾਨ ਸੀ, ਉਸ ਵੇਲੇ ਦੇ ਸਮਰੱਥ ਸਨ।
ਆਪ ਉਤੇ ਠਾਂਡੇ ਜੇ ਥਾਈ,
ਜੇ ਉਹ ਆਪ ਉਸ ਜਗ੍ਹਾ ਤੇ ਖਲੋਤੇ ਸਨ, ਇਸ ਜਗ੍ਹਾ ਤੇ ਆਣ ਕੇ,
ਕਿਉ ਤੈ ਸ਼ਿਵ ਅਬ ਭੇਖਣ ਕੀਨਾ,
ਮੇਰੇ ਮਨ ਚ ਸੰਸਾ ਹੁੰਦਾ ਵੀ ਜੇ ਉਹ ਆਪ ਸਮਰੱਥ ਸੀ ਤੇ ਉਹਨਾਂ ਨੇ ਸ਼ਿਵ ਜੀ ਦੀ ਪੂਜਾ ਕਿਉ ਕੀਤੀ ਪਹਿਲਾਂ, ਵੀ ਉਹ ਆਪ ਸਮਰੱਥ ਸੀ ਇੱਥੇ ਆਣ ਕੇ ਖਲੋ ਗਏ, ਉਹ ਤਾਂ ਆਪ ਜੋ ਚਾਹੇ ਮਰਜ਼ੀ ਕਰ ਸਕਦੇ ਸੀ, ਪਰ ਉਹਨਾਂ ਨੇ ਇੱਥੇ ਆ ਕੇ ਪਹਿਲਾਂ ਸ਼ਿਵ ਜੀ ਦੀ ਪੂਜਾ ਕਿਉ ਕੀਤੀ, ਇਸ ਗੱਲ ਦਾ ਮੇਰੇ ਮਨ ਚ ਸੰਸਾ।
ਇੱਕ ਸੰਸਾ ਮੁਝ ਇਹੋ ਪ੍ਰਬੀਨਾ,
ਇਹ ਪ੍ਰਬੀਨ ਸਤਿਗੁਰੂ, ਇਹ ਸੰਦੇਹ ਇੱਕ ਮੇਰੇ ਮਨ ਵਿਚ ਹੈ।
ਆਪਣੋ ਲਿਖ ਕਰ ਨਾਮ ਬਹੋਰੀ,
ਫਿਰ ਦੂਜਾ ਸੰਦੇਹ ਇਹ ਹੈ ਕਿ ਉਹਨਾਂ ਨੇ ਆਪਣਾ ਨਾਮ ਲਿਖ ਕੇ ਪੱਥਰਾਂ ਉੱਤੇ,
ਤਾਰੇ ਪਾਹਨ ਰਾਖੇ ਜੋਰੀ,
ਉਹ ਪੱਥਰ ਤਾਰ ਦਿੱਤੇ ਪਾਣੀ ਤੇ ਔਰ ਜੋੜ ਕੇ ਉਹਨਾਂ ਦਾ ਪੁਲ ਬਣਾ ਦਿੱਤਾ।
ਇਸ ਪ੍ਰਕਾਰ ਕਿਉ ਕੀ ਪ੍ਰਿਆਸਾ,
ਏਦਾਂ ਦਾ ਪ੍ਰਿਆਸ ਉਹਨਾਂ ਨੇ ਕਿਉ ਕੀਤਾ।
ਔਰ ਸੰਸੈ ਦੁਐ ਦੇਹੋ ਬਿਨਾਸਾ,
ਉਹ ਤਾਂ ਸਾਰਿਆਂ ਨੂੰ ਓਦਾਂ ਹੀ ਸਮੁੰਦਰ ਵਿੱਚੋਂ ਰਾਹ ਦੇ ਸਕਦੇ ਸੀ, ਸਭ ਨੂੰ ਲਿਜਾ ਸਕਦੇ ਸੀ, ਉਹਨਾਂ ਨੂੰ ਪੁਲ ਬੰਨਣ ਦੀ ਕੀ ਲੋੜ ਪਈ ਤੇ ਪੱਥਰ ਤਾਰਨ ਦੀ ਕਿਉ ਲੋੜ ਪਈ ਉੱਤੇ ਆਪਣਾ ਨਾਮ ਲਿਖਾ ਕੇ। ਮਹਾਰਾਜ ਜੀ ਇਹ ਦੋ ਸੰਦੇਹ ਨੇ ਮੇਰੇ ਮਨ ਚ, ਇੱਕ ਉਹਨਾਂ ਨੇ ਸ਼ਿਵ ਜੀ ਦੀ ਅਰਾਧਨਾ ਕਿਉ ਕੀਤੀ, ਦੂਜਾ ਪੱਥਰਾਂ ਤੇ ਨਾਮ ਲਿਖ ਕੇ ਉਹਨਾਂ ਨੂੰ ਕਿਉ ਤਾਰਿਆ।
ਹੋਏ ਬਲਹੀਨੇ ਇਉ ਬਨ ਆਈ,
ਮਹਾਰਾਜ ਜੀ ਏਦਾਂ ਦਾ ਕੰਮ ਤਾਂ ਕੋਈ ਬਲਹੀਣਾ ਕਰੇ ਵੀ ਜਿਹਦੇ ਚ ਬਲ ਨਹੀਂ, ਉਹਨੂੰ ਕਿਸੇ ਦੂਜੇ ਦੀ ਟੇਕ ਲੈਣੀ ਪੈਂਦੀ ਹੈ, ਆਸਰਾ ਲੈਣਾ ਪੈਂਦਾ। ਜੇ ਉਹ ਆਪ ਬਲਵਾਨ ਸੀ ਫਿਰ ਉਹਨਾਂ ਨੇ ਸ਼ਿਵ ਜੀ ਦਾ ਆਸਰਾ ਕਿਉਂ ਲਿਆ।
ਅਪਰ ਅਲੰਬ ਪਾਏ ਕਰ ਜਾਈ,
ਹੋਰ ਕਿਸੇ ਦੇ ਅਲੰਬ ਦੇ ਨਾਲ ਆਸਰੇ ਨਾਲ ਉਹਨਾਂ ਨੇ ਕਿਉਂ ਇਹ ਕਿਰਤ ਕੀਤੀ।
ਸੁਣ ਕਰ ਕਿਰਪਾ ਨਿਧਾਨ ਬਖਾਨਾ,
ਜਦੋਂ ਭਾਈ ਮਰਦਾਨੇ ਨੇ ਉਹ ਬੇਨਤੀ ਕੀਤੀ, ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ,
ਉੱਤਰ ਸੁਣੋ ਕਾਨ ਮਰਦਾਨਾ,
ਮਹਾਰਾਜ ਜੀ ਕਹਿੰਦੇ ਸੁਣ ਮਰਦਾਨਿਆ ਇਹਦਾ ਜਵਾਬ ਵੀ ਤੈਨੂੰ ਦਿੰਦੇ ਹਾਂ।
ਭਗਤ ਨਾਮ ਕੀ ਵੱਡ ਵਡਿਆਈ,
ਪਰਮੇਸ਼ਰ ਦੀ ਭਗਤੀ ਔਰ ਨਾਮ ਦੀ ਵਡਿਆਈ ਸਭ ਤੋਂ ਵੱਡੀ ਹੈ। ਪਾਤਸ਼ਾਹ ਕਹਿੰਦੇ ਭਗਤੀ ਦੀ ਔਰ ਨਾਮ ਦੀ ਵਡਿਆਈ ਸਭ ਤੋਂ ਵੱਡੀ ਹੈ।
ਸੁਰ ਨਰ ਸਭ ਮੈਂ ਆਪ ਰਖਾਈ,
ਦੇਵਤਿਆਂ ਵਿੱਚ ਨਰਾਂ ਵਿੱਚ ਸਭ ਵਿੱਚ ਭਗਤੀ ਤੇ ਨਾਮ ਦੀ ਵਡਿਆਈ ਪਰਮੇਸ਼ਰ ਨੇ ਆਪ ਰਖਾਈ ਹੈ।
ਸਭ ਭਗਤਨ ਮੈਂ ਸ਼ੰਭ ਮਹਾਨਾ,
ਸਨਾਤਨ ਧਰਮ ਦਾ ਜਿਹੜਾ ਸਿਧਾਂਤ ਹੈ ਉਹ ਕਹਿੰਦੇ ਆ ਵੀ ਜਿੰਨੇ ਭਗਤ ਨੇ ਉਹਨਾਂ ਭਗਤਾਂ ਵਿੱਚੋਂ ਵੱਡੇ ਭਗਤ ਸ਼ਿਵ ਨੇ। ਹਿੰਦੂ ਵੀਰ ਇਹ ਮੰਨਦੇ ਨੇ, ਉਹਨਾਂ ਦੀ ਇਹ ਧਾਰਨਾ, ਗੁਰੂ ਨਾਨਕ ਸਾਹਿਬ ਉਹਨਾਂ ਦੀ ਵਿਚਾਰ ਦੱਸ ਰਹੇ ਨੇ। ਉਹ ਇਹ ਮੰਨਦੇ ਨੇ ਹਿੰਦੂ ਕਿ ਭਗਵਾਨ ਸ਼ਿਵ ਜੀ ਜਿਹੜੇ ਨੇ ਉਹ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹਨ।
ਆਠੋਂ ਜਾਮ ਤਰਹਿ ਔਰ ਧਿਆਨਾ,
ਕਿਉਂ ਵੱਡਾ ਭਗਤ ਮੰਨਦੇ ਨੇ, ਕਿਉਂਕਿ ਸ਼ਿਵ ਜੀ ਕੈਲਾਸ਼ ਵਿਖੇ ਬੈਠੇ ਅੱਠੇ ਪੈਰ ਸਮਾਧੀ ਸਥਿਤ ਹੋ ਕੇ ਆਪਣੇ ਧਿਆਨ ਚ ਮਗਨ ਰਹਿੰਦੇ ਹਨ।
ਵਿਸ਼ਨ ਸਤੋ ਗੁਣ ਉਜਲ ਰੰਗਾ,
ਵਿਸ਼ਨੂ ਭਗਵਾਨ ਦਾ ਜਿਹੜਾ ਰੰਗ ਹੈ ਉਹ ਉਜਵਲ ਹੈ, ਸਤੋ ਗੁਣ ਦਾ ਉਹ ਉਜਵਲ ਰੰਗ ਹੈ, ਚਿੱਟਾ ਰੰਗ ਹੈ।
ਕਰਤ ਧਿਆਨ ਸਿਤ ਭਾ ਸਰਬੰਗਾ,
ਕਹਿੰਦੇ ਸ਼ਿਵ ਜੀ ਜੀ ਵਿਸ਼ਨੂ ਦੀ ਬੰਦਗੀ ਕਰਦੇ ਨੇ ਔਰ ਵਿਸ਼ਨੂ ਦੀ ਆਰਾਧਨਾ ਕਰਕੇ ਸ਼ਿਵ ਜੀ ਜੀ ਦਾ ਸਰੀਰ ਜਿਹੜਾ ਉਹ ਚਿੱਟੇ ਰੰਗ ਦਾ ਹੋ ਗਿਆ। ਖਾਲਸਾ ਜੀ ਦੇ ਵਿੱਚ ਇੱਕ ਸਿਧਾਂਤ ਕੰਮ ਕਰਦਾ ਹੈ ਕਿ ਸਤੋ ਗੁਣ ਔਰ ਤਮੋ ਗੁਣ ਇਹ ਆਪਸ ਵਿੱਚ ਕਿਵੇਂ ਮਿਲਦੇ ਹੈ, ਕਿਉਂਕਿ ਤਿੰਨੇ ਹੀ ਨੇ ਨਾ, ਆਪਸ ਵਿੱਚ ਮਿਲੇ ਹੋਏ ਨੇ ਸਤੋ ਤਮੋ ਤੇ ਰਜੋ ਗੁਣ, ਤਿੰਨ ਗੁਣ ਨੇ ਸੰਸਾਰ ਦੇ ਵਿੱਚ ਤੇ ਹੀ ਇਹ ਤਿੰਨਾਂ ਗੁਣਾਂ ਦਾ ਵਰਤਾਰਾ। ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ, ਇੱਕ ਦੂਜੇ ਵਿੱਚ ਕਿਵੇਂ ਮਿਲਦੇ। ਕਹਿੰਦੇ ਸ਼ਿਵ ਜੀ ਵਿਸ਼ਨੂੰ ਜੀ ਦੀ ਬੰਦਗੀ ਕਰਦੇ ਨੇ ਔਰ ਵਿਸ਼ਨੂੰ ਜੀ ਦਾ ਜਿਹੜਾ ਰੰਗ ਹੈ ਚਿੱਟਾ ਉਜਵਲ ਉਹ ਸ਼ਿਵ ਜੀ ਜੀ ਦੇ ਸਰੀਰ ਦਾ ਹੋ ਗਿਆ।
ਤਮ ਗੁਣ ਸ਼ਿਆਮ ਸੋ ਸ਼ਿਵ ਬਖਿਆਤੀ,
ਸ਼ਿਵ ਜੀ ਜੀ ਦਾ ਜਿਹੜਾ ਰੰਗ ਹੈ ਉਹ ਤਮੋ ਗੁਣ ਦਾ ਸ਼ਿਆਮ ਵਰਣ ਹੈ, ਕਾਲਾ। ਵਿਸ਼ਨੂੰ ਜੀ ਸ਼ਿਵ ਜੀ ਜੀ ਦੀ ਬੰਦਗੀ ਕਰਦੇ ਨੇ ਇਸ ਕਰਕੇ ਵਿਸ਼ਨੂੰ ਜੀ ਦਾ ਜਿਹੜਾ ਰੰਗ ਹੈ ਉਹ ਸ਼ਿਆਮ ਵਰਣੀ ਹੋ ਗਿਆ। ਦੋਵੇਂ ਇੱਕ ਦੂਜੇ ਨੂੰ ਆਰਾਧਦੇ ਹੈ, ਯਾਨੀ ਕਿ ਦੋਵੇਂ ਇੱਕ ਦੂਜੇ ਦੇ ਗੁਰੂ ਨੇ। ਵਿਸ਼ਨੂੰ ਜੀ ਦੇ ਗੁਰੂ ਸ਼ਿਵ ਜੀ ਨੇ ਔਰ ਸ਼ਿਵ ਜੀ ਜੀ ਦੇ ਗੁਰੂ ਵਿਸ਼ਨੂੰ ਨੇ, ਦੋਵੇਂ ਇੱਕ ਦੂਜੇ ਦੀ। ਹੁਣ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਨੇ, ਇਸ ਕਰਕੇ ਉਹਨਾਂ ਨੇ ਇੱਥੇ ਸ਼ਿਵਲਿੰਗ ਸਥਾਪਿਤ ਕਰਕੇ ਸ਼ਿਵ ਜੀ ਦੀ ਆਰਾਧਨਾ ਕੀਤੀ। ਮਹਾਰਾਜ ਜੀ ਕਹਿੰਦੇ ਇਹ ਉਹਨਾਂ ਦਾ ਸਿਧਾਂਤ ਹੈ ਜਿਹੜਾ ਸਨਾਤਨ ਧਰਮ ਵੱਲੋਂ ਦੱਸਿਆ ਜਾਂਦਾ ਹੈ।
ਵਿਸ਼ਨ ਧਿਆਨ ਕਰ ਹੀ ਦਿਨ ਰਾਤੀ,
ਵਿਸ਼ਨੂੰ ਜੀ ਹਮੇਸ਼ਾ ਸ਼ਿਵ ਜੀ ਦਾ ਧਿਆਨ ਕਰਦੇ ਨੇ ਦਿਨ ਰਾਤ।
ਸ਼ਿਆਮ ਰੂਪ ਪਾ ਕਾਰਨ ਇਹੀ,
ਖਾਲਸਾ ਜੀ ਹਿੰਦੂ ਮਤ ਦੇ ਜਿਹੜੇ ਫਿਰਕੇ ਨੇ ਨਾ ਜਿਹੜੇ ਇਸ਼ਟ ਭੇਦ ਤੋਂ ਆਪੋ ਵਿੱਚ ਲੜਦੇ ਨਹੀਂ ਉਹ ਇਹ ਮੰਨਦੇ ਨੇ, ਨਹੀਂ ਤਾਂ ਹਿੰਦੂ ਧਰਮ ਦੇ ਵਿੱਚ ਵੀ ਜਿਹੜੇ ਇਸ਼ਟ ਦੇਵ ਨੂੰ ਮੰਨਣ ਵਾਲੇ ਜਿਹੜੇ ਰਾਮ ਚੰਦਰ ਜੀ ਦੇ ਸੇਵਕ ਨੇ ਉਹ ਕ੍ਰਿਸ਼ਨ ਜੀ ਦੀ ਵੀ ਭੰਡੀ ਕਰ ਲੈਂਦੇ ਤੇ ਕ੍ਰਿਸ਼ਨ ਜੀ ਦੀ ਪੂਜਾ ਕਰਨ ਵਾਲੇ ਰਾਮ ਚੰਦਰ ਜੀ ਨੂੰ ਸਹੀ ਨਹੀਂ ਸਮਝਦੇ। ਆਪਸ ਵਿੱਚ ਉਹਨਾਂ ਦੇ ਕਈ ਵਾਰੀ ਮਤਭੇਦ ਪੈਦਾ ਹੋ ਜਾਂਦੇ, ਪਰ ਜਿਹੜੇ ਆਪਸ ਵਿੱਚ ਮਤਭੇਦ ਨਹੀਂ ਰੱਖਦੇ ਉਹ ਆਪਣੇ ਇਸ਼ਟ ਦੇਵਾਂ ਨੂੰ ਇੱਕ ਦੂਜੇ ਦਾ ਪੂਰਕ ਸਮਝਦੇ ਆ। ਰਾਮ ਚੰਦਰ ਜੀ ਦੇ ਸੇਵਕ ਕਹਿੰਦੇ ਆ ਵੀ ਸ਼ਿਵ ਜੀ ਭਗਵਾਨ ਜੀ ਵੀ ਉਹਨਾਂ ਦੇ ਆਰਾਧਿਆ ਹਨ, ਜਿਹੜੇ ਸ਼ਿਵ ਜੀ ਦੇ ਸੇਵਕ ਨੇ ਉਹ ਕਹਿੰਦੇ ਰਾਮ ਚੰਦਰ ਜੀ ਉਹਨਾਂ ਦੇ ਆਰਾਧਿਆ ਨੇ, ਏਦਾਂ ਉਹ ਮਿਲ ਜੁਲ ਕੇ ਰਹਿੰਦੇ, ਉਹਨਾਂ ਦਾ ਸਿਧਾਂਤ ਹੈ, ਏਦਾਂ ਉਹ ਚੱਲਦੇ। ਗੁਰੂ ਨਾਨਕ ਸਾਹਿਬ ਉਹਨਾਂ ਦੀ ਉਹ ਸਾਰੀ ਗੱਲਬਾਤ ਦੱਸ ਰਹੇ ਨੇ।
ਭੇ ਵਿਪਰੀਤ ਰੰਗ ਦੋ ਦੇਹੀ,
ਏਦਾਂ ਇਹ ਦੋਵੇਂ ਇੱਕ ਦੂਜੇ ਤੋਂ ਵਿਪਰੀਤ ਰੰਗ ਦੇ ਹੋ ਗਏ।
ਮੈਂ ਭੇਦ ਨਾ ਰੰਚਕ ਜਾਨੋ,
ਏਦਾਂ ਇਹ ਮਿਲ ਹੀ ਗਏ ਆਪਸ ਵਿੱਚ ਇੱਕ ਦੂਜੇ ਵਿੱਚ ਅਭੇਦ ਹੀ ਹੋ ਗਏ।
ਦਵੈ ਸਰੂਪ ਇੱਕ ਜੋਤ ਪਛਾਨੋ,
ਏਦਾਂ ਕਹਿ ਲੈ ਮਰਦਾਨਿਆਂ ਵੀ ਇਹ ਦੋ ਸ਼ਿਵ ਜੀ ਤੇ ਰਾਮ ਚੰਦਰ ਵੇਖਣ ਨੂੰ ਦੋ ਨੇ ਪਰ ਅੰਦਰੋਂ ਇੱਕ ਮੇਕੀ ਹੋ ਗਏ ਇੱਕ ਦੂਜੇ ਦੀ ਆਰਾਧਨਾ ਕਰਕੇ।
ਅਬ ਸੁਣ ਨਾਮ ਲਿਖਿਓ ਜਿਉ ਕਹੋ,
ਹੁਣ ਦੂਜੀ ਜਿਹੜੀ ਗੱਲ ਤੈਂ ਪੁੱਛੀ ਸੀ ਵੀ ਜਿਹੜਾ ਨਾਮ ਲਿਖਿਆ ਹੈ ਨਾਮ ਲਿਖ ਕੇ ਪੱਥਰ ਤਾਰੇ ਨੇ, ਹੁਣ ਉਹਦਾ ਜਵਾਬ ਸੁਣ।
ਤੇਰੇ ਉਰਕਾ ਸੰਸਾਦ ਹੋ,
ਮਰਦਾਨਿਆ ਤੇਰੇ ਮਨ ਦਾ ਸੰਸਾ ਦੂਰ ਕਰਦੇ ਹਾਂ।
ਰੂਪ ਦੇਖ ਉਦਰੇ ਹੈ ਥੋੜੇ,
ਮਹਾਰਾਜ ਜੀ ਕਹਿੰਦੇ ਮਰਦਾਨਿਆ ਸਾਡਾ ਰੂਪ ਵੇਖ ਕੇ ਥੋੜੇ ਉਧਰਨਗੇ, ਸਾਨੂੰ ਜਿਹੜੇ ਮਿਲਣਗੇ ਕਿੰਨੇ ਕੁ ਮਿਲਣਗੇ, ਦਰਸ਼ਨ ਕਰਨਗੇ ਸਾਡੇ ਵਿਰਲੇ ਕਰਨਗੇ ਤੇ ਵਿਰਲਿਆਂ ਦਾ ਥੋੜਿਆਂ ਦਾ ਉਧਾਰ ਹੋਵੇਗਾ।
ਜਪਤ ਨਾਮ ਕੋ ਤਰੇ ਕਰੋ ਰੇ,
ਪਰ ਨਾਮ ਨੂੰ ਜਪ ਕੇ ਤਾਂ ਕਰੋੜਾਂ ਹੀ ਤਰੇ ਨੇ, ਤਰਨਗੇ ਤੇ ਅੱਗੇ ਤਰਦੇ ਰਹਿਣਗੇ। ਨਾਮ ਦੀ ਇਹ ਮਹਿਮਾ, ਰਾਮ ਚੰਦਰ ਜੀ ਨੇ ਆਪਣੇ ਤੋਂ ਵੱਧ ਨਾਮ ਦੀ ਮਹਿਮਾ ਇਸ ਕਰਕੇ ਦਰਸਾਈ ਕਿ ਮੈਨੂੰ ਵੇਖ ਕੇ ਤਾਂ ਥੋੜੇ ਤਰਨਗੇ ਪਰ ਨਾਮ ਜਪਣ ਦੇ ਨਾਲ ਅਨੇਕਾਂ ਨਹੀਂ ਕਰੋੜਾਂ ਹੀ ਤਰਨਗੇ। ਕਹੋ ਤੁਲਸੀ ਜੀ ਲਿਖਦੇ ਨੇ ਰਾਮਾਇਣ ਦੇ ਵਿੱਚ, ਉਹਨਾਂ ਨੇ ਲਿਖੀ ਹੈ ਰਾਮਾਇਣ, ਗੋਸਵਾਮੀ ਤੁਲਸੀਦਾਸ ਜੀ ਨੇ, ਰਾਮਾਇਣ ਦਾ ਨਾਮ ਹੈ ਰਾਮ ਚਰਿੱਤਰ ਮਾਨਸ। ਬੜੀ ਸੁੰਦਰ ਛੰਦਾਬੰਦੀ ਦੁਹਾਵਲੀ ਚੁਪਈਆਂ ਉਹਨਾਂ ਨੇ ਲਿਖੀਆਂ। ਉਹ ਕਹਿੰਦੇ ਕਹੋ ਕਹਾਂ ਲਗ ਨਾਮ ਬਡਾਈ, ਕਹੋ ਕਹਾਂ ਲਗ ਨਾਮ ਬਡਾਈ, ਰਾਮ ਨਸਕ ਹੀ ਰਾਮ ਗੁਣ ਗਾਈ। ਨਾਮ ਦੀ ਮਹਿਮਾ ਕਿੱਥੋਂ ਤੱਕ ਦੱਸੀਏ, ਖੁਦ ਰਾਮ ਚੰਦਰ ਆਪ ਵੀ ਆਪਣੇ ਨਾਮ ਦੀ ਮਹਿਮਾ ਨੂੰ ਕਥਨ ਨਹੀਂ ਕਰ ਸਕਦੇ। ਇੱਕ ਰਾਮ ਚੰਦਰ ਜੀ ਨੇ ਜੋ ਦਸ਼ਰਥ ਦੇ ਸਪੁੱਤਰ ਹਨ, ਪਰ ਇੱਕ ਰਾਮ ਉਹ ਹੈ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਵਿੱਚ ਰਮਿਆ ਹੋਇਆ। जेदे बारे गुरु ग्रंथ साहब जी फरमान कर दे सब है घट राम बोले रामा बोले राम बिना को बोले रे। ओ राम जेड़ा सब विच राम रवंता जानिया एक माई भोग करे ओ राम जेड़ा सारिया च रमिया होया। उस नाम की महिमा वड्डी है मरदानिया नाम जप के करोड़ा तरनगे दर्शन करके थोड़े तरनगे
नामी ते है नाम बड़ाई
नामी नालो दे नाम दी बड़ाई वद है आखो सत नाम
श्री वाहे गुरु
परमेश्वर नामी है और उदा नाम उदे तो भी वड्डा है। तुसी आखोगे भी परमेश्वर ना परमेश्वर वड्डा है उदा नाम उदे तो भी वड्डा किवें होया जदो कोई ओदे नाम दी आराधना करदा ते नाम आराधन वालियां दे पिछे पिछे आके काम करन लग पैंदा हाथ जोड़ के। भगत धन्ना जी दियां मझां भी चारदा गऊआं भी चारदा नखे भी मोड़दा परमेश्वर दे नाम दी महिमा वड्डी है ना नाम दे प्रताप करके ओ नामी परमेश्वर पिछे पिछे आ पहुंचदा। इस करके मरदानिया परमेश्वर दा नाम ओदे नालों भी वड्डा है नामी नालों वद बड़ियाई ओदे नाम दी है
महिमा आप है राम लखाई
और त्रेते युग विच भगवान रामचंद्र जी ने भी एही महिमा जनाई संसार विच
बांध सेत पुन कीन पयाना
एदा इत्थे पुल बन के उना ने इस पुल तो प्याना कीता
अने दैत जिन मन अभिमाना
और जिना दैंता ते दानवां दे मना च अभिमान सी उना अभिमानी दानवा दा उना ने जाके संघार कीता उना नू मारिया
सुन मरदाना बूजन लागा
सुन के भाई मरदाना जी बोले
रग बार कथा सुनने अनुरागा
कहन लगे महाराज जी भी चलो हुण बैठे हां विचारा चल रही हैं ने कथा भी सुना दियो रामायण दी संखेप मात्र च टूक मात्र विच ए भी सुन लईए भी किवें जंग होया जंग दा कारण की बनिया तो ए सारा प्रसंग भी आप जी कृपा करके हुण सानू सुना दियो
बांध उदद क्यों पार पधारे
की कारण होया कि उना नू लंका च जाना पया समुंदर ते पुल बन के
लंक बिखै क्यों दैत संघारे
क्यों जाके उना ने लंका विच दानव मारे
सर्व प्रसंग सुनावो मोही
महाराज जी ए भी कृपा करके सारा प्रसंग सुना दियो
नावर ते कुछ गुप्त ना होही
महाराज तुहाडे तो केड़ा कुछ लुकिया छिपया तुसी जानी जानो सब कुछ जान दे हो
कै बोले परम प्रवीना
सुन के परम कृपालू सतगुरु जी बोले खालसा जी श्री गुरु ग्रंथ साहब विच टूक मात्र जिक्र आ गया जिवें सीता लक्ष्मण विछड़ गया मूर्ख रावण क्या ले गया हुणे बचन गुरु ग्रंथ साहब विच आ गया ਕਿਵੇਂ ਸੀਤਾ ਜੀ ਵਿਛੜੇ ਰਾਵਣ ਕਿਵੇਂ ਮਰਿਆ ਉਹਦਾ ਸਾਰਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਚ ਵਿਸਥਾਰ ਨਾਲ ਨਹੀਂ ਮਿਲਦਾ ਇਹ ਕਿਰਪਾ ਕੀਤੀ ਗੁਰੂ ਕਲਗੀਧਰ ਜੀ ਨੇ ਉਹਨਾਂ ਨੇ ਦਸਮ ਗ੍ਰੰਥ ਸਾਹਿਬ ਦੀ ਬਾਣੀ ਚ ਰਾਮਾ ਅਵਤਾਰ ਦੀ ਸਿਰਜਣਾ ਕੀਤੀ ਕ੍ਰਿਸ਼ਨ ਜੀ ਦਾ ਕਿਤੇ ਕਿਤੇ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਬਾਬਤ ਕ੍ਰਿਸ਼ਨਾ ਅਵਤਾਰ ਦਾ ਜ਼ਿਕਰ ਆ ਗਿਆ ਬਾਵਨ ਜੀ ਦਾ ਜ਼ਿਕਰ ਆਇਆ ਮਹਾਰਾਜ ਜੀ ਨੇ ਬਾਵਨ ਅਵਤਾਰ ਦਾ ਜ਼ਿਕਰ ਕੀਤਾ ਇੱਦਾਂ ਵਿਸਥਾਰ ਤੋ ਗਰੀਬ ਨਵਾਜ ਪਾਤਸ਼ਾਹ ਆਪਣੇ ਸਿੱਖਾਂ ਨੂੰ ਸ਼ਾਸਤਰ ਦਾ ਗਿਆਨੀ ਵੀ ਬਣਾਉਂਦੇ ਕੱਲਾ ਸ਼ਸਤਰ ਦਾ ਨਹੀਂ ਸ਼ਸਤਰ ਦੇ ਨਾਲ ਨਾਲ ਸ਼ਾਸਤਰ ਦਾ ਵੀ ਵਿਦਵਾਨ ਹੋਵੇ ਉਹਨੂੰ ਪਤਾ ਹੋਵੇ ਕਿ ਜਿਹੜਾ ਹਿੰਦੁਸਤਾਨ ਦਾ ਸਾਹਿਤ ਹੈ ਉਹ ਕੀ ਹੈ ਉਹਦੇ ਚ ਕੀ ਪਹਿਲਾਂ ਸੰਸਕ੍ਰਿਤ ਵਿੱਚ ਸੀ ਉਹਨੂੰ ਹਰ ਕੋਈ ਨਹੀਂ ਸੀ ਪੜ੍ਹ ਸਕਦਾ ਮਹਾਰਾਜ ਜੀ ਨੇ ਬਕਾਇਦਾ ਬ੍ਰਿਜ ਭਾਸ਼ਾ ਵਿੱਚ ਉਸ ਦਾ ਅਨੁਵਾਦ ਕਰਵਾਇਆ ਮਹਾਭਾਰਤ ਦੇ ਕਈ ਪਰਵਾਂ ਦੇ ਅਨੁਵਾਦ ਮਹਾਰਾਜ ਗੁਰੂ ਕਲਗੀਧਰ ਜੀ ਨੇ ਕਰਵਾਏ ਤੋ ਸੂਰਜ ਪ੍ਰਕਾਸ਼ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਕਿਉਂਕਿ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਆਪ ਵੀ ਰਮਾਇਣ ਦੇ ਰਚੈਤਾ ਹਨ ਇੱਕ ਰਮਾਇਣ ਜੋ ਸਭ ਤੋਂ ਪੁਰਾਣੀਆਂ ਕਿਉਂਕਿ ਰਮਾਇਣਾਂ ਵੀ ਅਨੇਕਾਂ ਨੇ ਜਿਹੜੀਆਂ ਰਮਾਇਣਾਂ ਨੇ ਉਹ ਵੀ ਅਨੇਕਾਂ ਹੀ ਲਿਖੀਆਂ ਸਭ ਤੋਂ ਪਹਿਲੀ ਰਮਾਇਣ ਅਗਰ ਕਿਸੇ ਮਹਾਂਪੁਰਸ਼ ਨੇ ਹਿੰਦੁਸਤਾਨ ਦੀ ਧਰਤੀ ਤੇ ਲਿਖੀ ਕਾਵਿ ਰੂਪ ਵਿੱਚ ਤਾਂ ਉਹ ਲਿਖੀ ਮਹਾਰਿਸ਼ੀ ਵਾਲਮੀਕ ਜੀ ਨੇ ਔਰ ਤੁਸੀਂ ਹੈਰਾਨ ਹੋਵੋਗੇ ਕਹਿੰਦੇ ਹੈ कि उन्होंने वो रामायण भगवान रामचंद्र जी के जन्म तो पहला लिख दिती सी भी यह कुछ होवेगा ये हिंदुस्तान का जिहड़ा साहित है उहदे विच इह बचन आउंदे वो लिखी सी उन्होंने संस्कृत विच संस्कृत की सब तो प्रथम रामायण जिहड़ी सब तो आदि कवि इसे करके उन्होंने कहा जाता महर्षि वाल्मीकि जी नूं आदि कवि कहा जाता उस रामायण का उलथा अगर किसी विद्वान ने महापुरुष ने किया तो वह सन महाकवि कविराज भाई साहब भाई संतोख सिंह जी चूड़ामणि जी होर रामायणा बहुत लिखिया गई गोस्वामी तुलसीदास जी वालों रामायण लिखी वह भी कोई बहुत ही पुरानी नहीं 250-250 साल पुरानी 300 साल पुरानी होवेगी अकबर बादशाह के नेड़े तेड़े 400 साल पुरानी लिखी हुई पर वाल्मीकि रामायण सैकड़े साल पुरानी दसी जाती और संस्कृत का सब तो पहला टीका जिहड़ा कोश है वो कोश भी महाकवि कविराज भाई संतोख सिंह जी ने लिखा एडे वड्डे मारतंड विद्वान सन महाकवि जी हुण उह रामायण दे भी रचेता ने इस करके उन्होंने आ कुछ बचना विच ही सारी रामायण दस देनी कलगीधर पातशाह दे समय दे इक कवि होए दे कवि हिरदे राम जी उन्होंने भी एक ग्रंथ लिखिया उस ग्रंथ का नाम है हनुमान नाटक एक छंद च ही सारी रामायण लिख देंदे कलगीधर ने रामावतार दे विच केवल एक सवैया उचारिया एको सवैये च सारी रामायण की भूमिका दस दिती महाकवि जी हुण उह रामायण दे बारे भी किवें किवें जंग होए वो थोड़ी जी मोटी मोटी जानकारी जेड़ी है वो देन लगे ने सुनो जी
एक दशरथ ने पहु तो कुलीना
कहदे एक राजा सी दशरथ रघु कुल दे विच रघुवंशी बड़ा कुलीन राजा सी धर्मी राजा सी
त्रै रानी ते लीन विवाही
इन्हें तीन राणियां ब्याहियां तीन राणियां ब्याह के ल्यांदियां राजे दशरथ ने
कौशल्या कह के ही आही
उन्हां विच्चों प्रथम है कौशल्या दूसरी है केकई
बहुर सुमित्रा जानहु नारी
और तीसरी है सुमित्रा ये तीन राणियां राजे दशरथ ने ब्याह के ल्यांदियां
तीन ते जन्मत पे सुत चारी
इन्हां तीन राणियां तो चार पुत्रा ने जन्म लिया
ज्येष्ठ कौशल्या तै रामू
सब तो वड्डे सपुत्र श्री रामचंद्र जी ने जन्म लिया कौशल्या जी दी कोख तो माता कौशल्या दी कोख नूं भाग लाए भगवान रामचंद्र जी ने तिस दी कुल दे विच तिस दी कोख तो जन्म लिया
के कई केर परत पा नामू
और के कई जिहड़ी दूसरी राणी सी ओदी कोख तो भरत दा जन्म होया
लक्ष्मण बहुर शत्रुघ्न जो
और जेड़े सब तो छोटे सन लक्ष्मण ते शत्रुघ्न ए जेड़े दो भरा सन ए सुमित्रा दी कोख तो पैदा होए
जने सुमित्रा नंदन दो
ए सुमित्रा दी कोख तो पैदा होए दोवे वड्डे जेड़े सन ओ कौशल्या जी दी कोख तो रामचंद्र जी भरत जेड़ा सी ओ के कई दी कोख तो जन्मया शत्रुघ्न ते लक्ष्मण ए दोवे भरा सुमित्रा दी कोख तो पैदा होए
काम समान रूप जिन केरे
चारे ही बड़े सुंदर सी काम दे समान बड़ा सुंदर स्वरूप सी चौहां दा
खेलत होत शरीर बडेरे
बचपन इन्हां दा दशरथ दे महलां विच बीतिया खेडदियां खेडदियां वड्डे होए
विश्वामित्र हुतो मुनराई
इत्थे ही एक मुनि सी ओदा नाम सी विश्वामित्र ओ दशरथ दी कुल दा गुरु सी विश्वामित्र ओदा नाम है
जग करन तिन सौज बनाई
ओ यग करदा सी यग करन दी ओने समगरी कठी कीती सी
बिघन कीन तब देंतन आई
पर जेड़े दानव सी राक्षस ओ विश्वामित्र नू यग नहीं सी करन देंदे ओदे यग च आके गंद पा जांदे सी हड्डियां सुट जांदे सी मुरदियां दियां खोपड़ियां सुट जांदे सी ओदा यग भ्रिष्ट हो जांदा जदों विश्वामित्र ने यग करना दानवा ने आके आ करतूत कर देनी
मख करने ते दीन हटाई
ओनू यग करन नी सी दिंदे यग करन तो ओनू हटा दिता दानवा ने
बैठ मुनीश्वर की नो ध्याना
विश्वामित्र जी एक दिन बैठे ध्यान विच सोचन लगे
जगत सर्व भर तंत पछाना
उन्हें देखिया की करा भी मैं यग करना है दानव यग नहीं करन देंदे ए आके पवित्र कर जांदे ने हड्डियां सुट जांदे ने मास सुट जांदे ने इत्थे यग नूं प्रिष्ट कर जांदे ने सारे जगत विच उहने ध्यान मार के वेख्या भी मेरी मदद कौन कर सकदा इन्हां दानवां तों कौन बचा सकदा है
रावण ते देवन दुख पाई
उहने वेख्या भी रावण बड़ा दुराचारी है ओदे तो देवते दुखी हो रहे ने
गए अकाल पुरख शरणाई
उधर देवते भी जेड़े ने ओ भगवान दे चरणा च अकाल पुरख दे चरणा च पहुंचे
पाख प्रशंसा बिनती कीनी
उन्हां ने प्रशंसा कीती देवतियां ने
श्री करतार सर्ब जब चीनी
तो अकाल पुरख दे हुक्म नाल विष्णु नूं उन्हां ने हुक्म कीता के जाके तुसी अवतार धारो
तब श्री विष्णु धरयो अवतारा
तो रामचंद्र दे रूप विच विष्णु जी ने अवतार लिया
दैत सर्ब को कर है संघारा
ए रावण ते उदे नाल दे सारे दानवा राक्षसां दा संघार करेगा
कर कै ध्यान लखे ओ एस जब ही
विश्वामित्र ने अपने ध्यान च सब कुछ वेख लिया भी ना राक्षसां नूं मारन वास्ते रामचंद्र जी सक्षम ने मेरा यग भी हुण ओही पूरा कराउणगे
आयो अयोध्या मुनवर तब ही
तो विश्वामित्र जी अपनी आश्रम तो चले चल के ओ दशरथ दी नगरी च अयोध्या च पहुंचे
नृपने सन्मान्यो कर बंदन
राजे दशरथ ने बड़ा सन्मान कीता ओ महाराज जी आयन विश्वामित्र जी दा बड़ा सन्मान कीता
इनो जाचन ज्येष्ठ नंदन
आख्या महाराज दसो की सेवा करा विश्वामित्र ने मांग कीती कहिंदा मैं तुहाडे वड्डे पुत्तर नूं मंगण आया भी ओनू मेरे नाल भेजो ਤੁਹਾਡਾ ਜਿਹੜਾ ਵੱਡਾ ਪੁੱਤਰ ਹੈ ਰਾਮ ਚੰਦਰ ਉਹਨੂੰ ਮੇਰੇ ਨਾਲ ਭੇਜੋ
ਲੈ ਨਿਰਪ ਤੇ ਰਗ ਭਰ ਭਰ ਆਈ
ਹੁਣ ਦਸ਼ਰਥ ਨਹੀਂ ਸੀ ਚਾਹੁੰਦਾ ਵੀ ਮੇਰੇ ਪੁੱਤਰ ਨੂੰ ਇਹ ਲੈ ਕੇ ਜਾਵੇ ਤਾਂ ਰਾਕਸ਼ਾਂ ਨਾਲ ਲੜਾਏਗਾ ਪਤਾ ਸੀ ਦਸ਼ਰਥ ਨੂੰ ਪਰ ਹੁਣ ਬਚਨ ਕਰ ਬੈਠਾ ਸੀ ਨਾ ਕਰਦਾ ਤੇ ਵਿਸ਼ਵਾਮਿੱਤਰ ਦਾ ਸਰਾਪ ਹੁੰਦਾ ਸੀ ਅਖੀਰ ਬੇਬਸੀ ਚ दशरथ नूं अपने पुत्र राम चंद्र जी नूं भेजना पिया
आश्रम गमनेओ हरख बढ़ाई
आश्रम नूं जान लगे राम चंद्र जी पुछ दे दशरथ अपने विश्वामित्र नूं ऋषिवर किस रस्त्यों जाना है कहण लगे मेरे आश्रम नूं दो रस्ते जांदे ने श्री राम एक रस्ता ओह है जिहड़ा सुखैन है सीधा पहुंच जाईदा दूसरा रस्ता वह है जिधरों राक्ष ने और उस उधर थोड़ा जा होर छेती चला जाईदा पर रस्ते विच राक्ष ने उन्हां नाल टाकरा करना पवेगा क्योंकि विश्वामित्र जी पहला ही चाहुंदे सी भी उसे रस्त्यों लैके जावां जिधर राक्ष ने जांदियां जांदियां पहला राक्षां दा काम निबड़े ते मेरा यग होवे रामचंद्र जी कहिंदे फिर आपां लम्मे रस्त्यों क्यों जाणा फिर आपां छोटे रस्त्यों चलने आ जिधर राक्ष ने राक्ष क्या राक्षां नूं तां मारांगे विश्वामित्र जी बड़े हरख विच खुशी विच नाल लैके रामचंद्र जी नूं चल पए
मार्ग बिखै तारका मारी
रस्ते विच पहला एक राक्षणी नूं मारिया उस राक्षणी दा नाम सी तारका
दोए दैंत आए बल भारी
जदों तारका नूं मारिया ते फिर दो दानव होर आए लड़न वास्ते रामचंद्र जी नाल
ਬਿਨ ਫਰ ਸਰ ਮਰੀਚ ਕਹਿ ਮਾਰਾ
ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਮਰੀਚ ਉਹਨੂੰ ਆਪਣੇ ਤੀਰ ਨਾਲ ਮਾਰਿਆ
ਜਾਏ ਪਰਿਓ ਲੰਕਾ ਕੇ ਦੁਆਰਾ
ਕਹਿੰਦੇ ਉਸ ਮਰੀਚ ਦਾ ਜਿਹੜਾ ਸਿਰ ਸੀ ਉਹ ਕੱਟਿਆ ਹੋਇਆ ਲੰਕਾ ਵਿੱਚ ਜਾ ਕੇ ਡਿੱਗਾ
ਹਨਿਓ ਸੁਬਾਹੋ ਰਾਮ ਪੁਨ ਤੂਰਨ
ਦੂਸਰਾ ਦਾਨਵ ਸੀ ਸੁਬਾਹੋ ਤੇ ਮਰੀਚ ਇਹ ਦੋ ਭਰਾ ਸੀ ਮਰੀਚ ਮਾਰਿਆ ਫਿਰ ਸੁਬਾਹੋ ਨੂੰ ਮਾਰਿਆ
ਰਿਖਵਰ ਕੀਨੋ ਮੱਖ ਸੰਪੂਰਨ
ਇਹੀ ਯੱਗ ਨਹੀਂ ਸੀ ਹੋਣ ਦਿੰਦੇ ਵਿਸ਼ਵਾਮਿੱਤਰ ਨੇ ਵੇਖਿਆ ਰਾਕਸ਼ ਮਰ ਗਏ ਨੇ ਆਪਣੇ ਆਸ਼ਰਮ ਚ ਬਹਿ ਕੇ ਯੱਗ ਕੀਤਾ
ਤੇ ਛਿਨ ਜਨਕ ਦੂਤ ਚੱਲ ਆਵਾ
ਹਾਲੇ ਯੱਗ ਪੂਰਾ ਹੋਇਆ ਹੀ ਸੀ ਕਿ ਇਹਨੇ ਨੂੰ ਰਾਜੇ ਜਨਕ ਦਾ ਮਿਥਲੇਸ਼ਪੁਰੀ ਚੋਂ ਜਨਕਪੁਰੀ ਵਿੱਚੋਂ ਇੱਕ ਦੂਤ ਚੱਲ ਕੇ ਆਇਆ
ਸੁਤਾ ਸਵਯੰਬਰ ਜਾਹੇ ਰਚਾਵਾ
ਉਹਦੇ ਆ ਕੇ ਆਖਿਆ ਹੇ ਵਿਸ਼ਵਾਮਿੱਤਰ ਰਾਜੇ ਜਨਕ ਨੇ ਮਿਥਲੇਸ਼ਪੁਰੀ ਵਿੱਚ ਆਪਣੀ ਲੜਕੀ ਸੀਤਾ ਦਾ ਸਵਯੰਬਰ ਰਚਿਆ ਹੈ
लीन मुनि संग दोनों पाई।
मुनीश्वर कहन लगे विश्वामित्र जी चलो भाई तुहानू मैं नाल लैके चला, मेरे नाल तुसी चलो, उस स्वयंबर विच सीता नू तुसी वरो। तो इन्हां दोनों नू श्री लक्ष्मण जी नू और रामचंद्र जी नू नाल लैके विश्वामित्र जी मिथिलेशपुरी गए।
गयो विदेह नगर जेह थाई।
राजा जनक नू बदे कहिंदे सन, इह बदेही है। राजे जनक बारे भाई गुरदास जी ने अपनियां वारां च लिखिया है, वो कहिंदे भगत वड्डा राजा जनक है गुरमुख माया विच उदासी। राजे जनक नू वड्डा भगत लिखिया क्योंकि ये माया च रहिंदे आ उदास सी, उपराम सी। तो राजे जनक दी नगरी विच पहुंचे,
तहबो भूपन पयो समाजा।
उत्थे बड़े बड़े राजे आए हुए, बड़े बड़े बादशाह आए हुए, रावण भी उत्थे पुज्या होया सी। उस स्वयंबर विच रावण भी पहुंचया होया सी।
धन तोरन को सरयो न काजा।
बड़े बड़े राजे आए सन, उस तनख नू चुकदे सन, पर किसे कोलो तनख चुकया नहीं गया। रावण ने शिवजी दी आराधना, क्योंकि रावण शिवजी दा भगत सी, इहने आराधना कीती सी शिवजी दी और वर मंगया सी कि मेरे कोलो तनक चुकया जावे। ते शिवा ने कहा सी एक बेरी चुक लेंगा, अकल ते पड़दा पाणा सी इहदे राक्षस सी। आया कहिंदा चलो रात नू पहला एक बेरी चुक के वेख भी लवां भी चक्या जांदा भी है कि नहीं सवेरे चुकना। हुण इक्को वेरी चुकण दा वर सी, रात नूं चुक लिया, जदों सवेरे आके चुकदा ते चक्या नहीं जांदा। बड़े बड़े राजे आए हुए सन, कोई राजा उस तनख नूं नहीं चुक सकिया, उहदे तंदी ते चिले ते तंदी नहीं चढ़ा सकिया।
मुन रजाए ते उठै रघुवेशा।
जदों सारे राजे हार हटे, फिर विश्वामित्र दी आग्या प्राप्त करके श्री रामचंद्र जी उठे।
पंजेओ चंपै पिखत नरेशा।
और जा करके तनख चुकया, तनख दी तंदी चाड़ी, और जदों खिचया ते उस तनख दे तोड़ के तीन टुकड़े बना दिते। हां जी,
जनक सुता सीता जेह नामू।
राजे जनक दी लड़की जिसदा नाम सीता सी,
फूल माल डारी गर रामू।
उस वेले उस स्वयंबर दे विच भगवान रामचंद्र जी जिते और सीता ने फुलां दी माला श्री रामचंद्र जी दे गल विच पाई।
बहरो दशरथ लीन बुलाई।
फिर राजे दशरथ ने अपने पास वापस बुलाया।
सज बरात आए तेह थाई।
क्योंकि पहला स्वयंबर हो गया, मुड़ के बरात पिछों आई। राजा दशरथ पूरी बरात लैके, पूरा सज धज के बड़ी बरात लैके पहुंचया।
चार पुत्र को कीन विवाह।
और चारे पुत्र फिर उथे आके वारी वारी व्याहे।
माते छिनियत शय उत्साह।
बड़ा उत्साह होया, बड़ा खुशी अयोध्या नगरी च बनाई गई।
नगर अयोध्या पुन चल आए।
ये ता चारा पुत्रा नू व्याह के दशरथ जी वापस अयोध्या विच आए।
केतिक दिवस बस जबै बिताए।
कुछ दिन जदों बीत गए बसदिया होया।
भरत विदेश कीन तब गवनं।
तो जेड़ा भरत सी ओ किते विदेश चला गया।
रग बर रुचिर बिराज भवन।
और श्री रामचंद्र जी घर विच रहिंदे हन।
दशरथ अपने अवस्था वेखी।
दशरथ ने वेख्या के मैं हुण बुढ़ा हो चलिया, बिरध हो गया।
त्यो राज सुत चाहे विशेखी।
सोचिया भी हुणे राज भाग अगे अपने पुत्र नूं दे दिया, बुढ़ा हो गया हुण मैं राज करन दे सामर्थ नहीं, ਇਹ ਰਾਜ ਭਾਗ ਮੈਂ ਹੁਣ ਅੱਗੇ ਆਪਣੇ ਪੁੱਤਰ ਨੂੰ ਦੇ ਦਿਆਂ। ਇੱਕ ਰਿਟਾਇਰਮੈਂਟ ਦੀ ਉਮਰ ਹੁੰਦੀ ਸੀ ਪਹਿਲਾਂ ਰਾਜਿਆਂ ਦੀ, ਹੁਣ ਅੱਜ ਦੇ ਵਰਤਮਾਨ ਦੇ ਸਮੇਂ 'ਚ ਤਾਂ ਨਹੀਂ ਰਹੀ, ਮੁਲਾਜ਼ਮਾਂ ਦੀ ਜ਼ਰੂਰ ਹੁੰਦੀ ਹੈ। ਉਹ ਕਹਿਣ ਲੱਗਾ ਵੀ ਮੈਂ ਬੁੱਢਾ ਹੋ ਗਿਆ ਹੁਣ, ਤੇ ਹੁਣ ਮੈਨੂੰ ਇਹ ਰਾਜ ਭਾਗ ਛੱਡ ਦੇਣਾ ਚਾਹੀਦਾ, ਬਹਿ ਕੇ ਰੱਬ ਰੱਬ ਕਰੀਏ, ਭਗਵਾਨ ਦਾ ਚਿੰਤਨ ਕਰੀਏ, ਰਾਜ ਕਰ ਲਿਆ ਜਿੰਨਾ ਜ਼ਿੰਦਗੀ 'ਚ ਕਰਨਾ ਸੀ। ਹੁਣ ਇਹ ਦਸ਼ਰਥ ਨੇ ਸੋਚਿਆ ਵੀ ਮੈਂ ਆਪਣੇ ਪੁੱਤਰ ਨੂੰ ਰਾਜ ਦੇ ਦਿਆਂ।
ਅਵਖੇਕਨ ਕੋ ਸਮਾਂ ਵਿਚਾਰੀ।
ਇਹਨੇ ਸੋਚਿਆ ਵੀ ਅਵਖੇਕ ਕਰਨਾ ਤੇ ਰਾਜ ਦੇਣਾ ਸੀ ਸ਼੍ਰੀ ਰਾਮ ਚੰਦਰ ਨੂੰ, ਵੀ ਵੱਡਾ ਪੁੱਤਰ ਹੈ, ਉਸੇ ਦਾ ਹੱਕ ਹੈ, ਨਾਲੇ ਲਾਇਕ ਹੈ।
ਸਰਬ ਸੌਜ ਕੀਨੀ ਜਬ ਤਿਆਰੀ।
ਇਹਨੇ ਅਵਖੇਕਣ ਦੀ ਸਾਰੀ ਸੌਜ ਇਕੱਠੀ ਕੀਤੀ, ਆਪਣੇ ਗੁਰੂ ਕੁੱਲ ਨੂੰ, ਗੁਰੂ ਨੂੰ ਬੁਲਾਇਆ, ਵਿਸ਼ਵਾਮਿੱਤਰ ਨੂੰ ਪੁੱਛਿਆ ਵੀ ਮੈਂ ਆਪਣੇ ਪੁੱਤਰ ਨੂੰ ਰਾਜ ਦੇਣਾ ਚਾਹੁੰਦਾ ਤੇ ਵੀ ਮੈਨੂੰ ਕੋਈ ਤਰੀਕ ਦੱਸ ਵੀ ਕਿਹੜੀ ਵਾਰ ਕੋਈ ਮਹੂਰਤ। ਉਹ ਕਹਿਣ ਲੱਗੇ ਜਦੋਂ ਰਾਜ ਦੇਗਾ ਉਹੀ ਮਹੂਰਤ ਭਲਾ, ਉਹੀ ਘੜੀ ਭਲੀ, ਉਹੀ ਸਮਾਂ ਚੰਗਾ, ਤੂੰ ਮਹੂਰਤ ਨਾ ਵੇਖ, ਅੱਜ ਹੀ ਹੁਣੇ ਹੀ ਰਾਜ ਦੇ ਦੇ। ਫਿਰ ਇਹਨੇ ਆਪਣੇ ਵਜ਼ੀਰ ਸੱਦੇ, ਵਜ਼ੀਰਾਂ ਨੂੰ ਸੱਦ ਕੇ ਕਹਿਣ ਲੱਗਾ, ਹਾਂ ਭਾਈ ਮੈਂ ਇਹ ਵਿਚਾਰ ਕੀਤੀ ਵੀ ਮੈਂ ਰਾਜ ਸ਼੍ਰੀ ਰਾਮ ਚੰਦਰ ਨੂੰ ਦੇਣਾ। ਉਹ ਵਜ਼ੀਰ ਵੀ ਕਹਿੰਦੇ ਜੀ ਹੁਣੇ ਹੀ ਕਰੋ ਜੀ ਇਹ ਰਾਜ ਦੇਣ ਦਾ ਕੰਮ, ਅੱਜ ਹੀ ਇਸੇ ਵਕਤ ਹੀ ਹੁਣੇ ਤਿਆਰੀ ਕਰੋ ਅਭਿਖੇਕਣ ਦੀ। ਉਹਨਾਂ ਨੇ ਵੀ ਕਹਿ ਦਿੱਤਾ, ਵਜ਼ੀਰਾਂ ਨੇ ਵੀ ਕਹਿ ਦਿੱਤਾ, ਕੁੱਲ ਗੁਰੂ ਨੇ ਵੀ ਕਹਿ ਦਿੱਤਾ। ਅਖੀਰ ਉਹਨਾਂ ਨੂੰ ਕਹਿਣ ਲੱਗਾ ਚਲੋ ਕੱਲ ਨੂੰ ਰਾਜ ਦੇਵਾਂਗੇ। ਉਸ ਦਿਨ ਖੁਜਾ ਦਿੱਤਾ, ਕਹਿੰਦਾ ਕੱਲ ਨੂੰ ਰਾਜ ਦੇਵਾਂਗੇ। ਮੁੜ ਕੇ ਉਹ ਕੱਲ ਰਾਜੇ ਦਸ਼ਰਥ ਦੀ ਜ਼ਿੰਦਗੀ ਚ ਨਹੀਂ ਆਈ। ਮਨੁੱਖ ਇਹੀ ਸੋਚਦਾ ਵੀ ਬੜਾ ਸਮਾਂ, ਕੱਲ ਨੂੰ ਰੱਬ ਰੱਬ ਕਰਾਂਗੇ, ਹਾਲੇ ਹੈ ਜ਼ਿੰਦਗੀ, ਕਰ ਲਵਾਂਗੇ ਰੱਬ ਰੱਬ, ਛਕ ਲਵਾਂਗੇ ਖੰਡੇ ਦੀ ਪੌਲ। ਉਹ ਕੱਲ ਕੱਲ ਕਰਦਿਆਂ ਅਖੀਰ ਨੂੰ ਕਾਲ ਵਿਆਪ ਜਾਂਦਾ। ਦਸ਼ਰਥ ਦੀ ਜ਼ਿੰਦਗੀ ਚ ਮੁੜ ਕੇ ਫਿਰ ਉਹ ਕੱਲ ਨਹੀਂ ਆਈ। ਇਸ ਕਰਕੇ ਗੁਰਬਾਣੀ ਕਹਿੰਦੀ ਆ ਗੁਰਸਿੱਖ ਜਿਹੜਾ ਉਹ ਵਰਤਮਾਨ ਨੂੰ ਹੀ ਜ਼ਿੰਦਗੀ ਸਮਝ ਕੇ ਜੀਵਦਾ ਕਿ ਵਰਤਮਾਨ ਨੂੰ ਸੰਭਾਲ ਲਵਾਂ। ਭਾਈ ਗੁਰਦਾਸ ਸਾਹਿਬ ਦਾ ਕਥਨ ਹੈ ਗੁਰਮੁਖ ਵਰਤਮਾਨ ਵਿੱਚ ਵਰਤਦਾ। ਡਾਕਟਰ ਭਾਈ ਵੀਰ ਸਿੰਘ ਜੀ ਬੜਾ ਸੋਹਣਾ ਕਥਨ ਕਰਦੇ, ਉਹ ਕਹਿੰਦੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਕੱਲ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਹਰ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰਸ ਵਿੱਚ ਮੱਤੇ ਖੀਵਿਆਂ। ਕਹਿੰਦੇ ਇੱਕ ਕੱਲ ਬੀਤ ਗਈ ਆ, ਬੜੀ ਦੂਰ ਚਲੀ ਗਈ, ਹੁਣ ਉਹ ਸਾਡੇ ਵਸ ਚ ਨਹੀਂ ਰਹੀ। ਇੱਕ ਕੱਲ ਹਾਲੇ ਭਲਕ ਆਉਣਾ ਹੈ, ਉਹ ਵੀ ਸਾਡੇ ਹੱਥ ਵਿੱਚ ਨਹੀਂ, ਸਾਡੇ ਕੋਲ ਅੱਜ ਵਰਤਮਾਨ ਦਾ ਸਮਾਂ, ਪਰ ਇਹਨੂੰ ਬੀਤ ਚੁੱਕੇ ਸਮੇਂ ਤੇ ਆਉਣ ਵਾਲੇ ਸਮੇਂ ਦੀ ਚਿੰਤਾ ਚ ਅਸੀਂ ਬਸਰ ਕਰ ਰਹੇ ਹਾਂ। ਉਹ ਕਹਿੰਦੇ ਹਾਲੇ ਵੀ ਸਮਾਂ, ਸੰਭਲ ਜਾ ਆਪਣੀ ਇਸ ਅੱਜ ਨੂੰ ਸੰਭਾਲ, ਹਰੀ ਦੇ ਨਾਮ ਦਾ ਰਸ ਲੈਂਦਿਆਂ ਉਹਦੇ ਰੰਗ ਵਿੱਚ ਰੰਗਿਆਂ ਤੇਰਾ ਇਹ ਵਰਤਮਾਨ ਦਾ ਸਮਾਂ ਬਤੀਤ ਹੋਵੇ। ਦਸ਼ਰਥ ਨੂੰ ਗੁਰੂ ਨੇ ਵੀ ਕਹਿ ਦਿੱਤਾ, ਇਹਦੇ ਨੇ ਰਿਸ਼ੀ ਨੇ ਵੀ ਕਹਿ ਦਿੱਤਾ, ਵਜ਼ੀਰਾਂ ਨੇ ਵੀ ਕਹਿ ਦਿੱਤਾ ਕਿ ਹੁਣੇ ਹੀ ਅਭਖੇਕਨ ਕਰ ਦੋ।
ਸੁਣਤ ਕੈ ਕਈ ਕੋ ਮਨ ਛੋਬਾ,
ਉਧਰ ਕੇਕਈ ਨੂੰ ਜਦੋਂ ਪਤਾ ਲੱਗਾ ਉਹਦੇ ਮਨ ਚ ਇਕਦਮ ਛੋਭ ਪੈਦਾ ਹੋਇਆ।
ਰਾਜ ਲੈਣ ਸੁਤ ਕੋ ਭਾ ਲੋਭਾ,
ਕਹੇ ਵੀ ਮੇਰੇ ਪੁੱਤਰ ਨੂੰ ਰਾਜ ਮਿਲਣਾ ਚਾਹੀਦਾ। ਰਾਮ ਚੰਦਰ ਨੂੰ ਕਿਉਂ ਮਿਲੇ, ਮੇਰੇ ਪੁੱਤਰ ਨੂੰ ਰਾਜ ਮਿਲਣਾ ਚਾਹੀਦਾ।
ਜਬ ਭੂਪਤ ਤੇ ਭਵਨ ਸਪਧਾਰਾ,
ਕਹਿੰਦਾ ਦਸ਼ਰਥ ਕਹਿ ਕੇ ਨਾ ਵਜ਼ੀਰਾਂ ਨੂੰ ਵੀ ਕੱਲ ਨੂੰ ਰਾਜ ਦੇਵਾਂਗੇ, ਇਹ ਆਪਣੇ ਮਹਿਲਾਂ ਵਿੱਚ ਘਰ ਆਇਆ।
ਰਹੀ ਰੂਠ ਨੇ ਬਚਨ ਉਚਾਰਾ,
ਜਦੋਂ ਕੇਕਈ ਨੂੰ ਮਿਲਿਆ ਤੇ ਕੇਕਈ ਨੇ ਅੱਗੇ ਬੂਥਾ ਬਣਾਇਆ ਹੋਇਆ, ਮੂੰਹ ਬਣਾਇਆ ਹੋਇਆ, ਅੱਗੋਂ ਇਹ ਬੁਲਾਵੇ ਉਹ ਅੱਗੋਂ ਬੋਲੇ ਨਾ, ਰੁੱਸ ਕੇ ਉਹ ਬੈਠੀ ਹੋਈ।
ਇਸ ਮਾਨਿਓ ਨਿਰਪ ਲੱਖ ਪੈ ਨਾਰੀ,
ਉਹ ਵੇਖ ਕੇ ਬੜਾ ਹੈਰਾਨ ਹੋਇਆ ਵੀ ਸਵੇਰੇ ਤਾਂ ਮੈਂ ਚੰਗੀ ਭਲੀ ਛੱਡ ਕੇ ਗਿਆ, ਵੀ ਗੱਲ ਤਾਂ ਕੋਈ ਹੋਈ ਨਹੀਂ ਐਸੀ, ਇਹਨੂੰ ਕੀ ਹੋ ਗਿਆ, ਵੀ ਇਹ ਕਿਹੜੀ ਗੱਲੇ ਰੁੱਠੀ ਬੈਠੀ ਹੈ। ਰਾਜਾ ਦਸ਼ਰਥ ਵੇਖ ਕੇ ਪਰੇਸ਼ਾਨ ਹੋਇਆ।
ਚੰਦ ਬਦਨ ਹੈ ਪ੍ਰਾਨ ਪਿਆਰੀ,
ਉਹਨੂੰ ਕਹਿਣ ਲੱਗਾ ਹੇ ਚੰਦਰ ਬਦਨ ਤੂੰ ਕਿਉਂ ਰੋਂਦੀ, ਕਿਉਂਕਿ ਇਹਦੇ ਨਾਲ ਪ੍ਰੇਮ ਬੜਾ ਸੀ ਰਾਜੇ ਦਸ਼ਰਥ ਦਾ, ਕੇਕਈ ਨਾਲ, ਤਿੰਨ ਰਾਣੀਆਂ ਨਾਲੋਂ ਵੱਧ ਪ੍ਰੇਮ ਇਹਦੇ ਨਾਲ ਸੀ।
ਚਾਹ ਹੋ ਜੋ ਲੈ ਹੋ ਕਰੋ ਹੋ ਕਿਉਂ ਰੋਸੂ,
ਕਹਿੰਦਾ ਮੰਗ ਕੀ ਚਾਹੀਦਾ ਤੈਨੂੰ, ਤੂੰ ਰੋਸ ਕਿਉਂ ਕਰਦੀ ਐ, ਰੁੱਸਦੀ ਕਿਉਂ ਐ,
ਕਿਹੇ ਨੇ ਕੀ ਨਿਆਜ ਤਬ ਦੋਸ਼ੂ,
ਤੈਨੂੰ ਕਿਸੇ ਨੇ ਕੁਝ ਆਖਿਆ, ਤੈਨੂੰ ਕਿਸੇ ਨੇ ਕੁਝ ਆ ਕੇ ਤਕਲੀਫ ਦਿੱਤੀ ਆ ਤਾਂ ਦੱਸ।
ਸੁਣ ਕੇ ਬੋਲੀ ਲਾਲਸ ਮਨ ਕੀ,
ਸੁਣ ਕੇ ਕੇਕਈ ਬੋਲੀ ਕਹਿਣ ਲੱਗੀ,
ਪ੍ਰਤਪਾਲਾ ਕਰੇ ਆਪਣੇ ਬਚਨ ਕੀ,
ਕਹਿਣ ਲੱਗੀ ਪਤੀ ਦੇਵ ਆਪਣੇ ਬਚਨਾਂ ਦੀ ਪਾਲਣਾ ਕਰ, ਸੁਣਿਆ ਜਿਹੜੇ ਰਘੂ ਕੁੱਲ ਵਿੱਚ ਹੁੰਦੇ ਨੇ ਆਪਣਾ ਬਚਨ ਪਾਲਦੇ ਨੇ, ਤੂੰ ਰਘੂ ਕੁੱਲ ਵਿੱਚ ਬਚਨ ਪਾਲਦਾ, ਯਾਦ ਹੈ ਜਦੋਂ ਮੈਂ ਤੇਰੇ ਨਾਲ ਵਿਆਹੀ ਆਈ ਸੀ ਤੇ ਤੂੰ ਮੈਨੂੰ ਕਿਹਾ ਸੀ ਦੱਸ ਕੀ ਚਾਹੀਦਾ, ਤੇ ਮੈਂ ਕਿਹਾ ਸੀ ਦੋ ਚੀਜ਼ਾਂ ਚਾਹੀਦੀਆਂ ਨੇ, ਸਮਾਂ ਆਉਣ ਤੇ ਮੰਗਾਂਗੀ। ਪਹਿਲੇ ਦਿਨ ਹੀ ਜਿਹਦਿਨ ਵਿਆਹੀ ਆਈ ਸੀ, ਕਹਿੰਦੀ ਮੈਂ ਤੈਨੂੰ ਕਿਹਾ ਸੀ ਵੀ ਦੋ ਵਾਰ ਮੰਗਾਂਗੀ ਤੇਰੇ ਕੋਲੋਂ, ਅੱਜ ਉਹ ਸਮਾਂ ਆ ਗਿਆ, ਮੈਨੂੰ ਹੁਣ ਉਹ ਦੋ ਵਾਰ ਦੇ, ਮੈਂ ਅੱਜ ਹੀ ਲੈਣੇ ਨੇ, ਅਭੀ ਇਸੇ ਵਕਤ ਲੈਣੇ ਹਨ।
ਦੁਵੈ ਬਰ ਦੇਨ ਕਹੇ ਜੋ ਮੋਹ,
ਜਿਹੜੇ ਦੋ ਵਾਰ ਤੂੰ ਮੈਨੂੰ ਦੇਣੇ ਕਹੇ ਸਨ।
ਸੋਨੇ ਦਿਓ ਭਇਓ ਮੁਝ ਰੋਹ,
ਤੂੰ ਮੈਨੂੰ ਦਿੱਤੇ ਨੀ ਹਾਲੇ ਤੱਕ, ਇੰਨਾ ਸਮਾਂ ਲੰਘ ਗਿਆ, ਤੂੰ ਕਦੇ ਮੈਨੂੰ ਆਖਿਆ ਹੀ ਨੀ ਵੀ ਕੇਕੀ ਤੂੰ ਦੋ ਵਾਰ ਮੰਗਦੀ ਸੀ, ਦੱਸ ਕਿਹੜੇ ਨੇ। ਮੇਰੇ ਮਨ ਚ ਇਸ ਗੱਲ ਦਾ ਰੋਸ ਆ ਵੀ ਤੂੰ ਮੈਨੂੰ ਵਰ ਕਿਉਂ ਨੀ ਦਿੱਤੇ ਹੁਣ ਤਾਈ।
ਦੇ ਹੋਇਆ ਬੈ ਤੋ ਜੀਵਨ ਮੇਰਾ,
ਜੇ ਉਹ ਦੋ ਵਾਰ ਮੈਨੂੰ ਦੇਵੇਗਾ ਮੈਂ ਤਾਂ ਜੀਵਾਂਗੀ,
ਨਾ ਤੁਰ ਮਰਨ ਲੱਗ ਹੋ ਇਸ ਬੇਰਾ,
ਨਹੀਂ ਤਾਂ ਮੈਂ ਇੱਥੇ ਤੇਰੇ ਸਿਰੇ ਲੱਗ ਕੇ ਮਰ ਜਾਣਾ ਔਰ ਤੈਨੂੰ ਕਲੰਕੀ ਕਰਕੇ ਮਰਾਂਗੀ ਔਰ ਕਹਾਂਗੀ ਕਿ ਰਘੂ ਕੁਲ ਵਿੱਚ ਜਨਮੇ ਹੋਏ ਰਾਜੇ ਆਪਣਾ ਬਚਨ ਪੂਰਾ ਨਹੀਂ ਕਰਦੇ।
ਨਿਰਪਨੈ ਕਹਿਓ ਚਾਹੇ ਜੋ ਲੀਜੈ,
ਦਸ਼ਰਥ ਕਹਿੰਦਾ ਤੂੰ ਕਿਉਂ ਰੋਂਦੀ ਆ, ਦੱਸ ਤੈਨੂੰ ਚਾਹੀਦਾ ਕੀ ਹੈ। ਉਹਨੇ ਵੀ ਇਹ ਨਹੀਂ ਸੋਚਿਆ ਵੀ ਮੈਂ ਕੀ ਕਹਿ ਰਿਹਾ, ਜਾਂ ਉਹ ਵੀ ਕਹਿ ਦਿੰਦਾ ਵੀ ਕੋਈ ਨੀ ਕੱਲ ਨੂੰ ਗੱਲ ਕਰਾਂਗੇ, ਉੱਥੇ ਤਾਂ ਕਹਿ ਆਇਆ ਵੀ ਕੱਲ ਨੂੰ ਰਾਜ ਦੇਵਾਂਗੇ, ਇੱਥੇ ਵੀ ਕਹਿ ਦਿੰਦਾ ਵੀ ਕੱਲ ਨੂੰ, ਅੱਜ ਕਹਿੰਦਾ ਹੁਣੇ ਦੱਸ ਮੈਂ ਹੁਣੇ ਤੇਰੀ ਕਾਮਨਾ ਪੂਰੀ ਕਰ ਦਿੰਦਾ, ਹੁਣੇ ਦੱਸ ਕੀ ਇੱਛਾ ਹੈ ਤੇਰੀ।
ਬੋਲੀ ਰਾਜ ਤਾਤ ਮੋਹਿ ਦੀਜੈ,
ਕਹਿਣ ਲੱਗੀ ਸੁਣੋ ਫਿਰ ਹੇ ਰਘੂਕੁਲ ਵਾਲੇ ਰਾਜਾ ਦਸ਼ਰਥ ਸੁਣੋ, ਪ੍ਰਥਮ ਵਾਰ ਮੈਨੂੰ ਇਹ ਦੇ ਕਿ ਰਾਜ ਮੇਰੇ ਪੁੱਤਰ ਭਰਤ ਨੂੰ ਮਿਲਣਾ ਚਾਹੀਦਾ, ਪਹਿਲਾ ਵਾਰ ਇਹ ਹੈ। ਹਾਂਜੀ
ਭੂਪਤ ਆਪਣਾ ਬਚਨ ਨਾ ਹਾਰਿਓ,
ਰਾਜੇ ਨੇ ਆਖਿਆ ਹੁਣ ਇਹ ਵੀ ਸਮੱਸਿਆ ਸੀ, ਬਚਨ ਕੀਤਾ ਸੀ, ਹੁਣ ਕਹਿ ਨਹੀਂ ਸੀ ਸਕਦਾ ਵੀ ਮੈਂ ਨਹੀਂ ਦਿੰਦਾ, ਉਹਨੇ ਆਪਣਾ ਬਚਨ ਨਹੀਂ ਹਾਰਿਆ।
ਦਿਓ ਰਾਜ ਤੇ ਬਹੁਤ ਤਿਕਾਰਿਓ,
ਕਹਿੰਦਾ ਚੰਗਾ ਨਾਲੇ ਤਰਕਾਰਾਂ ਵੀ ਪਾਈਆਂ ਵੀ ਰਾਮ ਵਿੱਚ ਤੇ ਭਰਤ ਵਿੱਚ ਕੀ ਫਰਕ ਹੈ, ਉਹ ਵੱਡਾ ਹੈ, ਸ੍ਰੇਸ਼ਟ ਹੈ, ਰਾਜ ਕਰਨ ਵਿੱਚ ਸਮਰੱਥ ਹੈ, ਉਹਨੂੰ ਤਾਂ ਰਾਜ ਦੇਣਾ ਸੀ। ਉਹਨੇ ਰਾਜ ਕਿਹਾ ਚੰਗਾ ਠੀਕ ਹੈ ਮੈਂ ਰਾਜ ਭਰਤ ਨੂੰ ਦੇ ਦਿਆਂਗਾ।
ਦੂਸਰ ਬਰ ਰਗ ਬਰ ਬਨ ਬਾਸਾ,
ਇਹ ਵਾਰ ਉਹਨੇ ਦਿੱਤਾ ਹੀ ਸੀ ਤੇ ਕਹਿੰਦੀ ਠਹਿਰ ਅਜੇ ਮੇਰੀ ਗੱਲ ਖਤਮ ਨਹੀਂ ਹੋਈ, ਦੂਜਾ ਵਾਰ ਮੈਂ ਹੋਰ ਮੰਗਣਾ, ਦੂਜਾ ਵਾਰ ਮੈਨੂੰ ਇਹ ਦੇ ਕਿ ਸ਼੍ਰੀ ਰਾਮ ਚੰਦਰ ਨੂੰ 14 ਸਾਲ ਲਈ ਜੰਗਲ ਵਿੱਚ ਬਨਵਾਸ ਦੇ, ਇਹ ਦੂਸਰਾ ਵਾਰ ਮੈਨੂੰ ਦੇ।
ਸੁਣਨੇ ਪਤਾ ਜੀ ਜੀਵਨ ਕੀ ਆਸਾ,
ਸੁਣਦਿਆਂ ਤਾਂ ਮਾਨੋ ਜਿਵੇਂ ਕਲੇਜੇ ਚ ਕਟਾਰੀ ਵੱਜੀ ਹੋਵੇ, ਰਾਜੇ ਦਸ਼ਰਥ ਨੇ ਜੀਵਨ ਦੀ ਆਸ ਛੱਡ ਦਿੱਤੀ।
ਰਾਮ ਚੰਦ ਤਬ ਬਿਪਨ ਪਧਾਰੇ,
ਔਰ ਬਨਵਾਸ ਦੇ ਦਿੱਤਾ ਰਾਮ ਚੰਦਰ ਜੀ ਨੂੰ। ਰਾਮ ਚੰਦਰ ਨੇ ਵੀ ਵੇਖੋ ਆਗਿਆਕਾਰੀ ਪੁੱਤਰ, ਉਹਨੇ ਇਹ ਨੀ ਆਖਿਆ ਵੀ ਬਾਪੂ ਵਰ ਤੂੰ ਦੇਣੇ ਕਹੇ ਸੀ ਮਾਂ ਆਪਣੀ ਘਰਵਾਲੀ ਨੂੰ, ਮੈਨੂੰ ਕਿਹੜੀ ਗੱਲੇ ਤੂੰ ਜੰਗਲ ਚ ਟੋਰਦਾ, ਬਈ ਮੇਰਾ ਕੀ ਕਸੂਰ ਆ, ਮੈਂ ਨੀ ਜਾਂਦਾ। ਜੇ ਅੱਜ ਦਾ ਕੋਈ ਪੁੱਤਰ ਹੁੰਦਾ ਸ਼ਾਇਦ ਇਹੀ ਜਵਾਬ ਦਿੰਦਾ। ਉਹਨੇ ਆਪਣਾ ਪੁੱਤਰ ਧਰਮ ਪਾਲਿਆ, ਕਹਦੇ ਮੈਂ ਜਾਵਾਂਗਾ। ਉਹ ਜੰਗਲ ਨੂੰ ਚਲੇ ਗਏ, ਭਰਤ ਨੂੰ ਰਾਜ ਮਿਲ ਗਿਆ।
ਸੀਤਾ ਲਕਸ਼ਮਣ ਲੀਨ ਸੰਗਾਰੇ,
ਲਕਸ਼ਮਣ ਜੀ ਕਹਿਣ ਲੱਗੇ ਮੈਂ ਵੀ ਨਾਲ ਜਾਣਾ, ਸੀਤਾ ਜੀ ਕਹਿਣ ਮੈਂ ਵੀ ਜਾਣਾ, ਉਹਨਾਂ ਨੂੰ ਵੀ ਨਾਲ ਲੈ ਕੇ ਗਏ।
ਤੁਰਿਆ ਤੁਰਿਆ ਤੇ ਨਰ ਨਾਰੀ,
ਹੁਣ ਅਯੁੱਧਿਆ ਵਾਸੀ ਸਭ ਰੋ ਰਹੇ ਨੇ, ਰੁਦਨ ਕਰ ਰਹੇ ਨੇ, ਮਾਨੋ ਸ਼੍ਰੀ ਰਾਮ ਨਹੀਂ ਜਾ ਰਹੇ, ਅਯੁੱਧਿਆ ਦੀ ਜਿੰਦ ਨਿਕਲ ਕੇ ਜਾ ਰਹੀ ਹੈ।
ਰਾਮ ਬਿਰਹਾ ਵਿਆਪਿਓ ਦੁਖ ਭਾਰੀ,
ਸ਼੍ਰੀ ਰਾਮ ਦਾ ਬਿਰਹਾ ਸਾਰੇ ਨਗਰ ਨੂੰ ਵਿਆਪ ਰਿਹਾ।
ਸੁਤ ਕੇ ਬਿਰਹਾ ਦਸ਼ਰਥ ਤਨ ਛੋਰਾ,
ਰਾਜੇ ਦਸ਼ਰਥ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਪੁੱਤਰ ਦੇ ਵਿਛੋੜੇ ਵਿੱਚ।
ਪ੍ਰੀਤਮ ਪ੍ਰਣ ਨਿਭਾਹਿਓ ਓਰਾ,
ਔਰ ਆਪਣੇ ਪ੍ਰਣ ਨੂੰ ਨਿਭਾਇਆ, ਪੁੱਤਰ ਦੇ ਵਿਛੋੜੇ ਚ ਆਪਣੇ ਪ੍ਰਾਣ ਤਿਆਗ ਦਿੱਤੇ ਸ਼੍ਰੀ ਦਸ਼ਰਥ ਨੇ। ਇੱਕ ਪਾਸੇ ਨੇਤਰਾਂ ਦੇ ਸਾਹਮਣੇ 14 ਸਾਲ ਤੇ 17 ਸਾਲ ਦੇ ਲਾਲ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾ ਰਹੇ ਨੇ, ਦੋ ਨੀਹਾਂ ਚ ਚਿਣ ਕੇ ਸ਼ਹੀਦ ਕੀਤੇ ਜਾ ਰਹੇ ਨੇ। ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ 4 ਧਰਮ ਤੋਂ ਵਾਰ ਦਿੱਤੇ ਤੇ ਗਲ ਚ ਪੱਲੂ ਪਾ ਕੇ ਕਹਿੰਦੇ ਹੈ ਅਕਾਲ ਪੁਰਖ ਤੇਰਾ ਸ਼ੁਕਰ ਹੈ, ਤੇਰਾ ਤੁਝ ਕੋ ਸੌਂਪ ਤੇ। ਇਹ ਅਵਸਥਾ ਬਲਿਆਰ ਜਾਈਏ ਕਿਵੇਂ ਰਾਵਣ ਨਾਲ ਯੁੱਧ ਹੋਇਆ, ਉਹ ਕਥਾ ਥੋੜੀ ਜੀ ਸੰਖੇਪ ਵਿੱਚ ਕੱਲ ਦੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰੋਗੇ।